ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਚਰਨ ਕਮਲ ਸਿਓ ਜਾ ਕਾ ਮਨ ਲੀਨਾ ਸੇ ਜਨ ਤ੍ਰਿਪਤ ਅਗਾਈ ਗੁਣ ਅਮੋਲ ਜਿਸ ਹਿਰਦੈ ਨ ਵਸਿਆ ਤੇ ਨਰ ਤ੍ਰਿਸ਼ਨ ਤ੍ਰਿਖਾਈ ਚਰਨ ਕਮਲ ਸਿਓ ਜਾ ਕਾ ਮਨ ਲੀਨਾ ਸੇ ਜਨ ਤ੍ਰਿਪਤ ਅਗਾਈ ਗੁਣ ਅਮੋਲ ਜਿਸ ਹਿਰਦੈ ਨ ਵਸਿਆ ਤੇ ਨਰ ਤ੍ਰਿਸ਼ਨ ਤ੍ਰਿਖਾਈ ਹਰ ਆਰਾਧੇ ਅਰੋਗ ਅਨਦਾਈ ਜਿਸਨੋ ਵਿਸਰੈ ਮੇਰਾ ਰਾਮ ਸਨੇਹੀ ਤਿਸ ਲਾਖ ਬੇਦਨ ਜਾਣਿਆਈ ਰਹਾਉ ਜਿਹ ਜਨ ਓਟ ਗਹੀ ਪ੍ਰਭ ਤੇਰੀ ਸੇ ਸੁਖੀਏ ਪ੍ਰਭ ਸਰਣੇ ਜਿਹ ਨਰ ਬਿਸਰਿਆ ਪੁਰਖ ਬਿਦਾਤਾ ਤੇ ਦੁਖੀਆ ਮਹਿ ਗਣਨੇ ਜਿਹ ਗੁਰਮਾਨ ਪ੍ਰਭੂ ਲਿਵ ਲਾਈ ਤਿਹ ਮਹਾ ਆਨੰਦ ਰਸ ਕਰਿਆ ਜਿਹ ਪ੍ਰਭੂ ਬਿਸਾਰ ਗੁਰ ਤੇ ਬੇਮੁਖਾਈ ਤੇ ਨਰਕ ਘੋਰ ਮਹਿ ਪਰਿਆ ਜਿਤ ਕੋ ਲਾਇਆ ਤਿਤ ਹੀ ਲਾਗਾ ਤੈ ਸੋ ਹੀ ਵਰਤਾਰਾ ਨਾਨਕ ਸਹ ਪਕਰੀ ਸੰਤਨ ਕੀ ਹਿਰਦੈ ਭਏ ਮਗਨ ਚਰਨਾਰਾ ਜਿਤ ਕੋ ਲਾਇਆ ਤਿਤ ਹੀ ਲਾਗਾ ਤੈ ਸੋ ਹੀ ਵਰਤਾਰਾ ਨਾਨਕ ਸਹ ਪਕਰੀ ਸੰਤਨ ਕੀ ਹਿਰਦੈ ਭਏ ਮਗਨ ਚਰਨਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਤ ਪਾਵਨ ਭਗਤ ਵਸ਼ਲ ਕਰੁਣਾ ਨਿਦਾਨ ਜੁਗ ਜੁਗ ਅਟਲ ਚਵਰ ਸ਼ਤਰ ਤਖਤ ਦੇ ਮਾਲਕ ਗੁਰਤਾ ਗੱਦੀ ਤੇ ਬਿਰਾਜਮਾਨ ਗਰੀਬ ਨਿਵਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬਿਰਾਜਮਾਨ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਵਡਭਾਗੀ ਹੋ ਜੋ ਆਪ ਜੀ ਧੰਨ ਸੋਢੀ ਸੁਲਤਾਨ ਪਿਤਾ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਮਹਾਨ ਬਖਸ਼ਿਸ਼ਮਈ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਅਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਅਸਥਾਨ ਵਿਖੇ ਹਾਜ਼ਰੀਆਂ ਭਰ ਰਹੇ ਹੋ। ਅੱਜ ਦੇ ਪਾਵਨ ਪਵਿੱਤਰ ਹੁਕਮਨਾਮੇ ਵਿੱਚ ਪੰਚਮ ਗੁਰਦੇਵ ਸ਼ਹੀਦਾਂ ਦੇ ਸਿਰਤਾਜ ਸ਼ਾਂਤੀ ਦੇ ਪੁੰਜ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤ੍ਰਿਪਤੀ ਅਤੇ ਤ੍ਰਿਸ਼ਨਾ ਦੇ ਸੰਬੰਧ ਵਿੱਚ ਸਾਨੂੰ ਸਮਝਾਇਆ ਹੈ ਕਿ ਜਿਹੜੇ ਨਾਮ ਦੇ ਨਾਲ ਜੁੜ ਗਏ, ਪ੍ਰਭੂ ਦੇ ਚਰਨਾਂ ਦੇ ਨਾਲ ਜੁੜ ਗਏ, ਜੁੜਿਆ ਹੋਇਆਂ ਦੀ ਨਿਸ਼ਾਨੀ ਹੈ ਕਿ ਉਹਨਾਂ ਦੇ ਅੰਦਰ ਗਹਿਰੀ ਤ੍ਰਿਪਤੀ ਹੋ ਜਾਂਦੀ ਹੈ। ਕਿਉਂਕਿ ਤ੍ਰਿਪਤੀ ਅਤੇ ਤ੍ਰਿਸ਼ਨਾ ਵਾਸਤੇ ਮਹਾਰਾਜ ਜੀ ਨੇ ਪਾਵਨ ਸ਼ਬਦ ਵਿੱਚ ਦੋ ਦੋ ਸ਼ਬਦ ਵਰਤੇ ਹਨ, ਤ੍ਰਿਪਤ ਅਗਾਈ। ਤ੍ਰਿਸ਼ਨਾ ਵਾਸਤੇ ਤ੍ਰਿਸ਼ਨ ਤਿਰਖਾਈ ਸ਼ਬਦ ਵਰਤਿਆ ਹੈ। ਔਰ ਜੋ ਪਰਮਾਤਮਾ ਦੇ ਨਾਮ ਦੇ ਨਾਲੋਂ ਟੁੱਟ ਗਏ ਉਹਨਾਂ ਵਾਸਤੇ ਮਹਾਰਾਜ ਜੀ ਫਰਮਾਉਂਦੇ ਹਨ ਕਿ ਉਹਨਾਂ ਦੇ ਅੰਦਰ ਗਹਿਰੀ ਤ੍ਰਿਸ਼ਨਾ ਹੁੰਦੀ ਹੈ, ਨਾਮ ਬੁਝਣ ਵਾਲੀ ਤ੍ਰਿਸ਼ਨਾ। ਬਿਰਲੇ ਹੀ ਕੀ ਬੁੱਝੀ ਹੈ, ਕੋਟ ਜੋਰੇ ਲੱਖ ਕਰੋਰੇ ਮਨ ਨਾ ਹੋਰੇ, ਪਰੇ ਪਰੇ ਹੀ ਕੋ ਲੁੱਝੀ ਹੈ। ਸਹਿਸ ਖੱਟੇ ਲੱਖ ਕੋਠ ਧਾਵੈ, ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ। ਸੰਪਰਦਾਇ ਮਹਾਂਪੁਰਖਾਂ ਨੇ ਬਹੁਤ ਸਾਰੀਆਂ ਉਦਾਹਰਨਾਂ ਦੇ ਕੇ ਗਾਥਾਵਾਂ ਦੇ ਰਾਹੀਂ ਸਾਨੂੰ ਸਮਝਾਇਆ, ਜਿਸ ਤਰ੍ਹਾਂ ਇੱਕ ਵਿਅਕਤੀ ਮਹਾਂਪੁਰਖਾਂ ਦੇ ਕੋਲ ਗਿਆ, ਉਹਨਾਂ ਆਖਿਆ ਵੀ ਇੰਨੇ ਮੀਲ ਤੇ ਜਾ ਕੇ ਧਰਤੀ ਨੂੰ ਖੋਦੀ, ਤੈਨੂੰ ਰੁਪਈਏ ਪ੍ਰਾਪਤ ਹੋਣਗੇ, ਉਹਦੇ ਨਾਲ ਤੇਰਾ ਜੀਵਨ ਦਾ ਚੰਗਾ ਭਲਾ ਗੁਜ਼ਾਰਾ ਚੱਲਦਾ ਰਹੇਗਾ। ਫਿਰ ਡਟ ਕੇ ਭਜਨ ਕਰਿਆ ਕਰੀ, ਨਾਮ ਜਪਿਆ ਕਰੀ, ਤੇਰੀਆਂ ਲੋੜਾਂ ਸਧਾਰਨ ਪੂਰੀਆਂ ਹੁੰਦੀਆਂ ਰਹਿਣਗੀਆਂ। ਪਰ ਜੇਕਰ ਨਾ ਰੱਜ ਆਵੇ, ਨਾ ਸੰਤੁਸ਼ਟੀ ਹੋਵੇ, ਫਿਰ ਹੋਰ ਇੰਨੇ ਕਿਲੋਮੀਟਰ ਤੇ ਜਾਵੇਂ, ਫਿਰ ਧਰਤੀ ਨੂੰ ਪੁੱਟੀ, ਫਿਰ ਤੈਨੂੰ ਚਾਂਦੀ ਪ੍ਰਾਪਤ ਹੋਵੇਗੀ, ਉਹਦੇ ਨਾਲ ਆਪਣਾ ਗੁਜ਼ਾਰਾ ਚਲਾ ਲਵੀਂ। ਮਹਾਂਪੁਰਖਾਂ ਦੇ ਸਮਝਾਉਣ ਦਾ ਭਾਵ ਹੈ ਕਿ ਜਦ ਸਧਾਰਨ ਲੋੜਾਂ ਪੂਰੀਆਂ ਹੁੰਦੀਆਂ ਰਹਿਣ, ਉਸ ਵਕਤ ਮਨੁੱਖ ਨੂੰ ਜ਼ਿਆਦਾ ਦੌੜ ਭੱਜ ਬੰਦ ਕਰ ਦੇਣੀ ਚਾਹੀਦੀ ਹੈ। ਉਸ ਵਕਤ ਸਿਮਰਨ ਵਧਾਉਣਾ ਚਾਹੀਦਾ ਹੈ, ਨਾਮ ਜਪਣਾ ਚਾਹੀਦਾ ਹੈ, ਨਿਤਨੇਮ ਵਧਾਉਣਾ ਚਾਹੀਦਾ ਹੈ। ਦੇਖੋ, ਆਪਾਂ ਭਗਤਾਂ ਦੇ ਦਰਸ਼ਨ ਕਰਦੇ ਹਾਂ ਗੁਰਬਾਣੀ ਦੇ ਵਿੱਚੋਂ, ਉਹਨਾਂ ਦੀਆਂ ਮੰਗਾਂ ਵਿੱਚ ਅਤੇ ਸਾਡੀਆਂ ਮੰਗਾਂ ਦੇ ਵਿੱਚ ਬਹੁਤ ਅੰਤਰ ਹੈ। ਭਗਤ ਧੰਨਾ ਜੀ ਦੇ ਬਚਨ ਹਨ, ਗੋਪਾਲ ਤੇਰਾ ਆਰਤਾ, ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ, ਦਾਲ ਸੀਧਾ ਮਾਂਗੋ ਘੀਓ, ਹਮਰਾ ਖੁਸ਼ੀ ਕਰੇ ਨਿਤ ਜੀਓ, ਪਨੀਆ ਸ਼ਾਦਨ ਨੀਕਾ, ਨਾਜ ਮੰਗੋ ਸਤ ਸੀਕਾ, ਗਊ ਭੈਸ ਮੰਗੋ ਲਾਵੇਰੀ, ਇੱਕ ਤਾਜਨ ਤੁਰੀ ਚੰਗੇਰੀ, ਘਰ ਕੀ ਗੀ ਹਨ ਚੰਗੀ, ਜਨ ਧੰਨਾ ਲੇਵੈ ਮੰਗੀ। ਇੱਕ ਗਊ ਮੰਗਦੇ ਹਨ, ਇੱਕ ਮੱਝ ਮੰਗਦੇ ਹਨ, ਇੱਕ ਘੋੜੀ ਮੰਗਦੇ ਹਨ। ਬਾਬਾ ਕਬੀਰ ਸਾਹਿਬ ਜੀ ਦੇ ਦਰਸ਼ਨ ਕਰੀਏ, ਉਹਨਾਂ ਨੇ ਵੀ ਇਸ ਤਰ੍ਹਾਂ ਹੀ ਜ਼ਿਕਰ ਕੀਤਾ ਹੈ। ਅੱਧ ਸੇਰ ਮੰਗੋ ਦਾਲੇ ਮੋਕੋ ਦੋਨੋ ਵਕਤ ਜਿਵਾਲੇ ਖਾਟ ਮੰਗੋ ਚੌਪਾਈ ਸਿਰਹਾਨਾ ਅਵਰ ਤੁਲਾਈ ਉਪਰ ਕੋ ਮੰਗੋ ਖੀਂਦਾ ਤੇਰੀ ਭਗਤ ਕਰੇ ਜਨ ਥੀਂਦਾ ਭਗਤ ਜੀ ਨੇ ਫਰਮਾਇਆ ਮੈਂ ਨਾਹੀ ਕੀਤਾ ਲੱਭੋ ਇੱਕ ਨਾਉ ਤੇਰਾ ਮੈਂ ਫੱਬੋ ਭਾਵੇਂ ਮੈਂ ਵਸਤੂਆਂ ਮੰਗ ਰਿਹਾ ਹਾਂ ਪਦਾਰਥ ਮੰਗ ਰਿਹਾ ਹਾਂ ਪਰ ਲਾਲਚ ਵਿੱਚ ਆ ਕੇ ਨਹੀਂ ਮੰਗ ਰਿਹਾ ਹਾਂ ਇਹ ਮੇਰੀਆਂ ਲੋੜਾਂ ਹਨ ਲੋੜਾਂ ਕਰਕੇ ਮੰਗਣਾ ਹੋਰ ਗੱਲ ਹੁੰਦੀ ਹੈ ਲਾਲਚ ਵਿੱਚ ਆ ਕੇ ਮੰਗਣਾ ਹੋਰ ਗੱਲ ਹੁੰਦੀ ਹੈ ਕਹਿੰਦੇ ਜੇ ਫਿਰ ਵੀ ਸੰਤੁਸ਼ਟੀ ਨਾ ਆਵੇ ਫਿਰ ਇੰਨੇ ਕਿਲੋਮੀਟਰ ਤੇ ਜਾਵੇ ਫਿਰ ਧਰਤੀ ਨੂੰ ਪੁੱਟੀ ਉੱਥੋਂ ਸੋਨਾ ਪ੍ਰਾਪਤ ਹੋਵੇਗਾ ਜਿਹਦੇ ਕੋਲ ਸੋਨਾ ਹੈ ਉਹਨੂੰ ਹੋਰ ਕੀ ਚਾਹੀਦਾ ਹੈ ਤੇਰੇ ਸਾਰੇ ਕੰਮ ਹੁੰਦੇ ਰਹਿਣਗੇ ਫਿਰ ਡਟ ਕੇ ਭਜਨ ਕਰੀ ਨਾਮ ਜਪੀ ਸਧਾਰਨ ਲੋੜਾਂ ਪੂਰੀਆਂ ਹੁੰਦੀਆਂ ਰਹਿਣਗੀਆਂ ਇਸ ਤੋਂ ਅੱਗੇ ਨਾ ਜਾਵੀਂ ਇੱਥੇ ਫਿਰ ਆਪਣੀ ਜਿਹੜੀ ਦੌੜ ਭੱਜ ਹੈ ਬੰਦ ਕਰ ਦੇਵੀਂ ਉਹ ਵਿਅਕਤੀ ਤ੍ਰਿਸ਼ਨਾਲੂ ਸੀ ਰੁਪਈਏ ਵੀ ਕੱਢ ਲਏ ਚਾਂਦੀ ਵੀ ਕੱਢ ਲਈ ਸੋਨਾ ਵੀ ਕੱਢ ਲਿਆ ਪਰ ਉਹਦੀ ਤ੍ਰਿਸ਼ਨਾ ਬੁਝੀ ਨਾ ਤਾਂ ਹੀ ਮਹਾਰਾਜ ਫਰਮਾਉਂਦੇ ਹਨ ਤ੍ਰਿਸ਼ਨਾ ਬਿਰਲੇ ਹੀ ਕੀ ਬੁੱਝੀ ਹੈ ਸੰਤੋਖ ਕਿਸੇ ਕਿਸੇ ਨੂੰ ਆਉਂਦਾ ਹੈ ਰੱਜ ਦਾ ਸੰਤੋਖੀ ਮਨੁੱਖ ਹੀ ਹੈ ਬਿਨਾਂ ਸੰਤੋਖ ਨਹੀਂ ਕੋਉ ਰੱਜ ਹੈ ਆਖਣ ਲੱਗਾ ਮਹਾਂਪੁਰਖਾਂ ਨੇ ਚੌਥੀ ਜਗ੍ਹਾ ਤੋਂ ਮੈਨੂੰ ਵਰਜਿਆ ਹੈ ਰੁਪਈਏ ਮਿਲ ਗਏ ਚਾਂਦੀ ਮਿਲ ਗਈ ਸੋਨਾ ਮਿਲ ਗਿਆ ਹੋ ਸਕਦਾ ਹੈ ਚੌਥੀ ਜਗ੍ਹਾ ਤੋਂ ਮੈਨੂੰ ਹੀਰੇ ਮਿਲ ਜਾਣ ਫਿਰ ਚਲਿਆ ਗਿਆ ਜਦ ਪੁੱਟਿਆ ਧਰਤੀ ਨੂੰ ਹੇਠਾਂ ਇੱਕ ਵਿਅਕਤੀ ਮਿਲਿਆ ਜਿਹਨੇ ਬੜੇ ਵੱਡੇ ਸ਼ਤੀਰ ਦੇ ਹੇਠਾਂ ਆਪਣਾ ਸਿਰ ਦਿੱਤਾ ਹੋਇਆ ਸੀ ਉਹਨੇ ਆਖਿਆ ਕਿ ਮੈਂ ਇੱਥੇ ਇਸ ਤਰ੍ਹਾਂ ਮਹਾਂਪੁਰਖਾਂ ਨੇ ਮੈਨੂੰ ਘੱਲਿਆ ਹੈ ਉਹ ਵਿਅਕਤੀ ਨੇ ਆਖਿਆ ਜਰਾ ਸ਼ਤੀਰ ਦੇ ਹੇਠਾਂ ਸਿਰ ਦੇ ਫਿਰ ਮੈਂ ਤੈਨੂੰ ਦੱਸਦਾ ਇੱਥੇ ਕਿਹੜਾ ਖਜ਼ਾਨਾ ਹੈ ਜਦ ਉਹਨੇ ਦਿੱਤਾ ਉਹ ਆਖਣ ਲੱਗਾ ਮੈਂ ਤਾਂ ਹੁਣ ਮੁਕਤ ਹੋ ਗਿਆ ਹੁਣ ਤੇਰੇ ਨਾਲੋਂ ਵੀ ਜ਼ਿਆਦਾ ਤ੍ਰਿਸ਼ਨਾਲੂ ਆਵੇਗਾ ਨਾ ਉਹਨੂੰ ਫਿਰ ਹੇਠਾਂ ਸ਼ਤੀਰ ਦੇ ਹੇਠਾਂ ਉਹਦਾ ਸਿਰ ਦਵਾ ਦੇਵੀਂ ਚੰਗਾ ਭਲਾ ਸਧਾਰਨ ਵਿਅਕਤੀ ਨੇ ਤਾਂ ਦੁਖੀ ਹੋਣਾ ਹੀ ਹੋਣਾ ਹੈ ਮਾਣਯੋਗ ਮਸਕੀਨ ਸਾਹਿਬ ਜੀ ਕਿਹਾ ਕਰਦੇ ਸਨ ਵੱਡੇ ਵੱਡੇ ਧਨਾੜ ਵੀ ਦੁਖੀ ਹਨ ਕਿਉਂਕਿ ਤ੍ਰਿਸ਼ਨਾ ਹੈ ਜਿਸ ਗ੍ਰਹਿ ਬਹੁਤ ਤਿਸੇ ਗ੍ਰਹਿ ਚਿੰਤਾ ਜਿਸ ਗ੍ਰਹਿ ਥੋਰੀ ਸੋ ਫਿਰੈ ਪਰਮੰਤਾ ਦੁਹ ਵਿਵਸਥਾ ਤੇਜੋ ਮੁਕਤਾ ਸੋਈ ਸੁਹੇਲਾ ਪਾਲੀ ਹੈ ਜਿਸ ਤਰ੍ਹਾਂ ਅੱਗ ਹੈ ਅੱਗ ਦੇ ਵਿੱਚ ਬਾਲਣ ਪਾਈ ਜਾਈਏ ਅੱਗ ਨੇ ਬੁਝਣਾ ਥੋੜੀ ਹੈ ਉਹਨੇ ਹੋਰ ਮੱਚਣਾ ਹੈ ਇਸ ਤਰ੍ਹਾਂ ਦੀ ਸਾਡੀ ਹਾਲਤ ਹੈ ਪਦਾਰਥਾਂ ਦੇ ਨਾਲ ਤ੍ਰਿਪਤੀ ਨਹੀਂ ਹੁੰਦੀ ਪਰਮਾਤਮਾ ਦੇ ਨਾਲ ਤ੍ਰਿਪਤੀ ਹੁੰਦੀ ਹੈ ਨਾਮ ਦੇ ਨਾਲ ਤ੍ਰਿਪਤੀ ਹੁੰਦੀ ਹੈ ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਲੜੀਵਾਰ ਆਪਾਂ ਨੂੰ ਸਮਝਾ ਰਹੇ ਹਨ ਆਓ ਪਿਆਰ ਸ਼ਰਧਾ ਭਾਵਨਾ ਦੇ ਨਾਲ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰਦਿਆਂ ਹੋਇਆਂ ਇੱਕ ਵਾਰੀ ਸਾਰੀ ਸੰਗਤ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾਂ
ਸੋ ਪੁਰਠ ਰਾਗ ਵਿੱਚ ਉਚਾਰਨ ਕਰਤਾ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਹਨ।
ਚਰਨ ਕਮਲ ਸਿਓ ਜਾ ਕਾ ਮਨ ਲੀਨਾ ਸੇ ਜਨ ਤ੍ਰਿਪਤ ਅਗਾਈ।
ਸਤਿਗੁਰੂ ਜੀ ਫਰਮਾਉਂਦੇ ਹਨ ਜਿਨ੍ਹਾਂ ਮਨੁੱਖਾਂ ਦਾ ਉਸ ਵਾਹਿਗੁਰੂ ਪਰਮੇਸ਼ਰ ਦੇ ਚਰਨ ਕਮਲਾਂ ਦੇ ਨਾਲ ਆਪਣਾ ਮਨ ਜੁੜ ਜਾਂਦਾ ਹੈ, ਲੀਨ ਹੋ ਜਾਂਦਾ ਹੈ, ਉਹ ਫਿਰ ਤ੍ਰਿਪਤ ਅਗਾਈ ਤੋਂ ਭਾਵ ਵੀ ਚੰਗੀ ਤਰ੍ਹਾਂ ਦੇ ਨਾਲ ਸੰਤੁਸ਼ਟ ਹੋ ਜਾਂਦੇ ਹਨ, ਰੱਜ ਜਾਂਦੇ ਹਨ। ਇੱਕ ਹੈ ਵੀ ਪੂਰੀ ਤਰ੍ਹਾਂ ਅਜੇ ਮਨ ਜੁੜਿਆ ਨਹੀਂ, ਸੰਸਾਰ ਵੱਲ ਵੀ ਖਿਆਲ ਬਣਿਆ ਰਹਿੰਦਾ ਹੈ, ਨਿਰੰਕਾਰ ਵੱਲ ਵੀ ਖਿਆਲ ਬਣਿਆ ਰਹਿੰਦਾ ਹੈ, ਦੋਵੇਂ ਪਾਸੇ ਡਬਲ ਮੈਂਡਡ ਹੋਏ ਰਹਿੰਦੇ ਹਨ। ਕਿਉਂਕਿ ਧਰਤੀ ਦੇ ਵਿੱਚ ਵੀ ਇੱਕ ਆਕਰਸ਼ਣ ਹੈ, ਖਿੱਚ ਹੈ, ਕੋਈ ਵਸਤੂ ਨੂੰ ਉੱਪਰ ਸੁੱਟੀਏ ਆਪਣੇ ਵੱਲ ਖਿੱਚਦੀ ਹੈ, ਪਰ ਜਦੋਂ ਵਸਤੂ ਜ਼ਿਆਦਾ ਉੱਪਰਲੀ ਹਵਾ ਦੇ ਵਿੱਚ ਚਲੀ ਜਾਵੇ ਫਿਰ ਧਰਤੀ ਦੀ ਖਿੱਚ ਖਤਮ ਹੋ ਜਾਂਦੀ ਹੈ, ਫਿਰ ਪਦਾਰਥਾਂ ਦੀ ਖਿੱਚ ਨਹੀਂ ਰਹਿੰਦੀ। ਇਸੇ ਤਰ੍ਹਾਂ ਜਗਿਆਸੂ ਦੀ ਹਾਲਤ ਹੈ। ਪਰਮਾਰਥ ਦੇ ਰਸਤੇ ਦੇ ਉੱਪਰ ਚੱਲਦਿਆਂ ਹੋਇਆਂ ਵੀ ਪਦਾਰਥਾਂ ਦੀ ਖਿੱਚ ਬਣੀ ਰਹਿੰਦੀ ਹੈ, ਪਰ ਜਦ ਕੋਈ ਪੂਰਨ ਰੂਪ ਦੇ ਵਿੱਚ ਜੁੜ ਜਾਂਦਾ ਹੈ, ਕਿਉਂਕਿ ਵਿਦਵਾਨ ਮਹਾਂਪੁਰਖਾਂ ਨੇ ਜ਼ਿਕਰ ਕੀਤਾ ਹੈ ਕਿ ਸਧਾਰਨ ਰੂਪ ਦੇ ਵਿੱਚ ਅਭਿਆਸੀ ਦੇ ਜੀਵਨ ਦੇ ਵਿੱਚ ਇਸ ਤਰ੍ਹਾਂ ਦੇ ਉਤਰਾਅ ਚੜਾਅ ਚੱਲਦੇ ਰਹਿੰਦੇ ਹਨ, ਜੁੜਨਾ ਟੁੱਟਣਾ, ਜੁੜਨਾ ਟੁੱਟਣਾ। ਜਿਵੇਂ ਇੱਕ ਵਿਦਵਾਨ ਮਹਾਂਪੁਰਖ ਰਘਬੀਰ ਸਿੰਘ ਜੀ ਬੀਰ ਹੋਏ ਹਨ, ਉਹਨਾਂ ਨੇ ਲਿਖਿਆ ਹੈ ਕਿ ਪੇਕੇ ਸਹੁਰੇ ਅਤੇ ਸਹੁਰੇ ਪੇਕੇ, ਕਿ ਲੜਕੀ ਜਿਵੇਂ ਪਹਿਲਾਂ ਪੇਕੇ ਘਰ ਦੇ ਵਿੱਚ ਹੁੰਦੀ ਹੈ, ਕਦੇ ਸਹੁਰੇ ਘਰ ਦੇ ਵਿੱਚ ਜਾਂਦੀ ਹੈ, ਫਿਰ ਪੇਕੇ ਘਰ ਵਿੱਚ ਆ ਜਾਂਦੀ ਹੈ, ਪਹਿਲਾਂ ਪੇਕੇ ਘਰ ਦੇ ਵਿੱਚ ਹੈ, ਫਿਰ ਉਹਦਾ ਆਉਣ ਜਾਣ ਬਣਿਆ ਰਹਿੰਦਾ ਹੈ, ਕਦੇ ਪੇਕੇ ਕਦੇ ਸਹੁਰੇ, ਕਦੇ ਪੇਕੇ ਕਦੇ ਸਹੁਰੇ। ਪਰ ਜਦੋਂ ਸਹੁਰੇ ਘਰ ਦੇ ਵਿੱਚ ਚੰਗੀ ਤਰ੍ਹਾਂ ਦੇ ਨਾਲ ਰਚ ਮਿਚ ਜਾਂਦੀ ਹੈ ਨਾ, ਉਸ ਵਕਤ ਫਿਰ ਉਹਦੇ ਖਿਆਲਾਤ ਦੇ ਵਿੱਚ ਸਹੁਰੇ ਹੀ ਰਹਿ ਜਾਂਦੇ ਹਨ, ਪੇਕਿਆਂ ਦੇ ਵਿੱਚ ਕਦੇ ਕਦੇ ਗੇੜਾ ਮਾਰਦੀ ਹੈ ਪ੍ਰਾਹੁਣੀ ਦੀ ਤਰ੍ਹਾਂ। ਇਸ ਤਰ੍ਹਾਂ ਮਹਾਂਪੁਰਖ ਅਭਿਆਸੀ ਪੁਰਸ਼ ਨਾਮ ਦੇ ਰਸੀਏ ਜਦ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜ ਜਾਂਦੇ ਹਨ, ਕਦੇ ਕਦੇ ਸੰਸਾਰੀ ਕੰਮਾਂ ਵੱਲ ਖਿਆਲ ਮਾਰਦੇ ਹਨ, ਜ਼ਿਆਦਾ ਨਹੀਂ, ਜੁੜੇ ਰਹਿੰਦੇ ਹਨ। ਸੇ ਜਨ ਤ੍ਰਿਪਤ ਅਗਾਈ, ਚੰਗੀ ਤਰ੍ਹਾਂ ਦੇ ਨਾਲ ਰੱਜ ਜਾਂਦੇ ਹਨ, ਸੰਤੁਸ਼ਟ ਹੋ ਜਾਂਦੇ ਹਨ, ਇਹ ਜੁੜਿਆ ਹੋਇਆਂ ਦੀ ਨਿਸ਼ਾਨੀ ਹੈ, ਉਹਨਾਂ ਦੀ ਦੌੜ ਭੱਜ ਜਿਹੜੀ ਹੈ ਉਹ ਮੁੱਕ ਜਾਂਦੀ ਹੈ।
ਗੁਣ ਅਮੋਲ ਜਿਸ ਹਿਰਦੈ ਨਾ ਵਸਿਆ ਤੇ ਨਰ ਤ੍ਰਿਸ਼ਨ ਤ੍ਰਿਖਾਈ।
ਸਾਰੇ ਗੁਣ ਹੀ ਮਹਾਨ ਹਨ, ਸਤ ਹੈ, ਸੰਤੋਖ ਹੈ, ਦਇਆ ਹੈ, ਧਰਮ ਹੈ, ਧੀਰਜ ਹੈ, ਖਿਮਾ ਹੈ, ਬਹੁਤ ਸਾਰੇ ਗੁਣ ਹਨ, ਪਰ ਸਾਰੇ ਗੁਣਾਂ ਤੋਂ ਸ਼੍ਰੋਮਣੀ ਗੁਣ ਹੈ ਪਰਮਾਤਮਾ ਦਾ ਨਾਮ। ਸਾਰੇ ਗੁਣਾਂ ਤੋਂ ਮਹਾਨ, ਕਹਿੰਦੇ ਜਿਹੜੇ ਐਸੇ ਗੁਣ ਪਰਮਾਤਮਾ ਦੇ ਨਾਮ ਦੇ ਨਾਲ ਜੁੜ ਜਾਂਦੇ ਹਨ, ਜਿਨ੍ਹਾਂ ਦੇ ਅੰਦਰ ਨਹੀਂ ਵੱਸਦਾ ਪਰਮਾਤਮਾ ਦਾ ਨਾਮ, ਉਹਨਾਂ ਦੇ ਅੰਦਰ ਫਿਰ ਤ੍ਰਿਸ਼ਨਾ ਬਣੀ ਰਹਿੰਦੀ ਹੈ, ਦੌੜ ਭੱਜ ਬਣੀ ਰਹਿੰਦੀ ਹੈ। ਸਤਿਗੁਰਾਂ ਨੇ ਗੁਰਮਤ ਦੇ ਵਿੱਚ ਕੋਈ ਸੰਸਾਰੀ ਕਰਮ ਕਰਨ ਤੋਂ ਗੁਰਸਿੱਖ ਨੂੰ ਵਰਜਿਆ ਨਹੀਂ ਹੈ। ਸਧਾਰਨ ਰੂਪ ਦੇ ਵਿੱਚ ਸਿੱਖ ਨੇ ਆਪਣੇ ਕਾਰਜ ਕਰਨੇ ਹਨ, ਪਰ ਜਿਹੜੀ 24 ਘੰਟੇ ਮਨ ਦੇ ਵਿੱਚ ਖਟਖਟੀ ਲੱਗੀ ਰਹਿਣੀ, ਮੇਰਾ ਆਹ ਕੰਮ ਹੋ ਜਾਵੇ, ਆਹ ਕੰਮ ਹੋ ਜਾਵੇ, ਉਹ ਫਿਰ ਭਜਨ ਨਹੀਂ ਕਰਨ ਦਿੰਦੀ, ਨਾਮ ਨਹੀਂ ਜਪਣ ਦਿੰਦੀ, ਨਾਮ ਦੇ ਵਿੱਚ ਧਿਆਨ ਨਹੀਂ ਜੁੜਦਾ। ਨਿਤਨੇਮ ਕਰਦਿਆਂ ਵੀ ਕੰਮ ਹੀ ਯਾਦ ਆਈ ਜਾਣਗੇ, ਪਰ ਜਿਹੜੇ ਜੁੜ ਗਏ ਜਿਸ ਵਕਤ ਨਾਮ ਜਪਣਗੇ ਭਜਨ ਕਰਨਗੇ ਉਸ ਵਕਤ ਖਿਆਲਾਤ ਬੰਦ ਹੋ ਜਾਂਦੇ ਹਨ, ਫੁਰਨੇ ਬੰਦ ਹੋ ਜਾਂਦੇ ਹਨ। ਪਰ ਤ੍ਰਿਸ਼ਨਾਲੂ ਵਿਅਕਤੀ 24 ਘੰਟੇ ਮਾਇਆ ਮਨੋ ਨ ਵਿਸਰੈ ਮੰਗੈ ਦੰਮਾ ਦੰਮ ਸੋ ਪ੍ਰਭ ਚਿਤ ਨ ਆਵਈ ਨਾਨਕ ਨਹੀਂ ਕਰੰਮ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਾਜੀ ਅਤੇ ਨਵਾਬ ਨੂੰ ਆਖਿਆ ਨਾ ਵੀ ਤੁਸੀਂ ਨਮਾਜ਼ ਨਹੀਂ ਪੜ੍ਹ ਰਹੇ ਸੀ, ਤੁਹਾਡੇ ਖਿਆਲ ਤਾਂ ਕੰਮਾਂ ਦੇ ਵਿੱਚ ਲੱਗੇ ਹੋਏ ਸਨ। ਸਾਡੀ ਵੀ ਇਹੀ ਹਾਲਤ ਹੈ। ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੈ, ਸਾਰਿਆਂ ਵਾਸਤੇ ਹੀ ਸਿੱਖਿਆ ਹੈ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾ ਰਹੇ ਹਨ, ਸਮਝਾ ਰਹੇ ਹਨ ਕਿ ਐਸੇ ਤ੍ਰਿਸ਼ਨਾਲੂ ਵਿਅਕਤੀ ਜਿਹੜੇ ਹਨ ਜਿਨ੍ਹਾਂ ਦੇ ਅੰਦਰ ਨਾਮ ਨਹੀਂ ਵੱਸਦਾ, 24 ਘੰਟੇ ਦਿਨੇ ਰਾਤ ਉਹਨਾਂ ਦੇ ਅੰਦਰ ਪਦਾਰਥਾਂ ਦੇ ਹੀ ਖਿਆਲ ਵਸੇ ਰਹਿੰਦੇ ਹਨ।
ਹਰਿ ਆਰਾਧੇ ਅਰੋਗ ਅਨੰਦਾਈ,
ਰਹਾਉ ਦੀਆਂ ਪੰਕਤੀਆਂ ਦੇ ਵਿੱਚ ਮਹਾਰਾਜ ਜੀ ਸਮਝਾਉਂਦੇ ਹਨ ਜਿਨ੍ਹਾਂ ਨੇ ਪਰਮੇਸ਼ਰ ਦਾ ਆਰਾਧਨ ਕੀਤਾ ਨਾਮ ਜਪਿਆ ਉਹ ਫਿਰ ਅਰੋਗ ਹੋ ਜਾਂਦੇ ਹਨ, ਆਨੰਦ ਦੇ ਵਿੱਚ ਹੋ ਜਾਂਦੇ ਹਨ, ਆਪਣਾ ਜੀਵਨ ਬਤੀਤ ਕਰਦੇ ਹਨ। ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰਾਂ ਨੇ ਸਿੱਖ ਦੇ ਜੀਵਨ ਦੇ ਵਿੱਚ 10 ਜਾਮੇ ਧਾਰਨ ਕਰਕੇ ਸਾਰੇ ਪੂਰਨੇ ਪਾਏ, ਸਾਰੀਆਂ ਪੜ੍ਹਾਈਆਂ ਪੜ੍ਹਾਈਆਂ ਹਨ। ਜਦ ਕੋਈ ਦੁੱਖ ਤਕਲੀਫ ਆਉਂਦੀ ਹੈ ਉਦੋਂ ਅਰਦਾਸ ਕਰਨੀ ਕੋਈ ਮਾੜੀ ਗੱਲ ਨਹੀਂ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਰੀਰ ਦੇ ਉੱਪਰ ਤਾਪ ਬੁਖਾਰ ਦੀ ਤਕਲੀਫ ਆਈ, ਇੱਕ ਮਹਾਰਾਜ ਪੂਰਨੇ ਪਾ ਰਹੇ ਸਨ। ਉਸ ਤਰ੍ਹਾਂ ਜੋ ਜੋ ਦੀਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਸਤਿਗੁਰਾਂ ਨੂੰ ਕੀ ਮੁਸ਼ਕਲ ਆਉਣੀ ਸੀ, ਇੱਕ ਪੂਰਨੇ ਪਾਏ। ਵੀ ਜਿੱਥੇ ਮਨੁੱਖ ਹੋਰ ਹੋਰ ਪਾਸੇ ਹੱਥ ਪੈਰ ਮਾਰਦਾ ਹੈ ਉਦੋਂ ਖੰਡਾਂ ਬ੍ਰਹਿਮੰਡਾਂ ਦੇ ਮਾਲਕ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਣਾ ਚਾਹੀਦਾ ਹੈ, ਸਿਮਰਨ ਵਧਾਉਣਾ ਚਾਹੀਦਾ ਹੈ, ਬਾਣੀ ਪੜ੍ਹਨੀ ਚਾਹੀਦੀ ਹੈ, ਦੁੱਖਾਂ ਦੀ ਨਿਵਿਰਤੀ ਹੋ ਜਾਂਦੀ ਹੈ। ਜਦ ਫਿਰ ਮਾਲਕ ਕਿਰਪਾ ਕਰ ਦੇਵੇ ਫਿਰ ਸ਼ੁਕਰਾਨਾ ਕਰਨਾ ਤਾਂ ਕਦੇ ਭੁੱਲਣਾ ਹੀ ਨਹੀਂ ਨਾ ਚਾਹੀਦਾ ਹੈ। ਮਹਾਰਾਜ ਜੀ ਦੇ ਬਚਨ ਆਪਾਂ ਪੜ੍ਹਦੇ ਹਾਂ, ਮੇਰਾ ਸਤਿਗੁਰ ਰਖਵਾਲਾ ਹੋਵਾ, ਧਾਰ ਕਿਰਪਾ ਪ੍ਰਭ ਹਾਥ ਦੇ ਰਾਖਿਆ, ਹਰ ਗੋਬਿੰਦ ਨਵਾਂ ਨਿਰੋਵਾ, ਤਾਪ ਗਇਆ ਪ੍ਰਭ ਆਪ ਮਿਟਾਇਆ, ਜਨ ਕੀ ਲਾਜ ਰਖਾਈ, ਸਾਧ ਸੰਗਤ ਤੇ ਸਭ ਫਲ ਪਾਏ, ਸਤਿਗੁਰ ਕੈ ਬਲ ਜਾਈ, ਹਲਤ ਪਲਤ ਪ੍ਰਭ ਦੋਵੇਂ ਸਵਾਰੇ, ਹਮਰਾ ਗੁਣ ਅਵਗੁਣ ਨਾ ਵਿਚਾਰਿਆ, ਅਟਲ ਬਚਨ ਨਾਨਕ ਗੁਰ ਤੇਰਾ, ਸਫਲ ਕਰ ਮਸਤਕ ਧਾਰਿਆ। ਕਈ ਵਾਰੀ ਵੱਡੇ ਵੱਡੇ ਮਹਾਤਮਾ ਪਰਾਲਬਧ ਨੂੰ ਭੋਗ ਲੈਂਦੇ ਹਨ, ਮਿਟਾਉਂਦੇ ਨਹੀਂ ਹਨ, ਇਹ ਵੀ ਦੇਖਣ ਦੇ ਵਿੱਚ ਮਿਲਦਾ ਹੈ। ਬੜੇ ਬੜੇ ਰਸਕ ਪੁਰਸ਼, ਬੜੇ ਬੜੇ ਅਭਿਆਸੀ ਪੁਰਸ਼ ਤਨ ਦੇ ਉੱਪਰ ਰੋਗ ਨੂੰ ਭੋਗ ਲੈਂਦੇ ਹਨ। ਅਸਲ ਦੇ ਵਿੱਚ ਮਹਾਰਾਜ ਜੀ ਸਮਝਾਉਂਦੇ ਹਨ ਕਿ ਉਹ ਅੰਦਰੋਂ ਅਰੋਗ ਹੁੰਦੇ ਹਨ, ਬਾਹਰੋਂ ਪ੍ਰਤੀਤ ਹੁੰਦੇ ਹਨ ਵੀ ਸ਼ਾਇਦ ਬੜੀ ਇਹਨਾਂ ਨੂੰ ਪੀੜਾ ਹੋਵੇਗੀ, ਬੜਾ ਦੁੱਖ ਹੋਵੇਗਾ। ਭਜਨ ਬੰਦਗੀ ਦੇ ਪ੍ਰਤਾਪ ਦੇ ਵਿੱਚ ਜ਼ਿਕਰ ਆਉਂਦਾ ਹੈ, ਇੱਕ ਮਨਸਾ ਸਿੰਘ ਨਾਮ ਦੇ ਅਭਿਆਸੀ ਹੋਏ ਹਨ, ਸਰੀਰ ਦੇ ਉੱਪਰ ਕੁਝ ਇਸ ਤਰ੍ਹਾਂ ਦੀ ਪੀੜਾ ਹੋ ਗਈ, ਕਿਸੇ ਸਤਿਪੁਰਸ਼ ਨੇ ਜਾ ਕੇ ਪੁੱਛਿਆ ਵੀ ਤੁਹਾਨੂੰ ਬੜੀ ਪੀੜਾ ਹੋ ਰਹੀ ਹੋਵੇਗੀ, ਦੁੱਖ ਹੋ ਰਿਹਾ ਹੋਵੇਗਾ। ਆਖਣ ਲੱਗਾ, ਨਹੀਂ ਮੈਂ ਤਾਂ ਬੜੇ ਆਨੰਦ ਦੇ ਵਿੱਚ ਹਾਂ, ਭਾਵੇਂ ਬਾਹਰੋਂ ਮੈਨੂੰ ਪ੍ਰਤੀਤ ਹੋ ਰਿਹਾ ਹੈ ਸੰਸਾਰ ਦੇ ਲੋਕਾਂ ਨੂੰ ਵੀ ਸਰੀਰ ਨੂੰ ਖੇਦ ਹੈ, ਪੀੜਾ ਹੈ, ਪਰ ਅੰਦਰੋਂ ਤਾਂ ਮੈਨੂੰ ਪਰਮਾਤਮਾ ਦੀਆਂ ਝਲਕਾਂ ਮਿਲ ਰਹੀਆਂ ਹਨ, ਸਤਿਗੁਰਾਂ ਦੀਆਂ ਝਲਕਾਂ ਮਿਲ ਰਹੀਆਂ ਹਨ, ਇਹ ਪੀੜਾ ਮੈਨੂੰ ਮਹਿਸੂਸ ਨਹੀਂ ਹੋ ਰਹੀ ਹੈ। ਜੋ ਅੰਦਰੋਂ ਜੁੜ ਗਿਆ, ਬਾਹਰ ਦੇ ਦੁੱਖ ਉਹਨਾਂ ਵਾਸਤੇ ਕੋਈ ਮਹਿਨੇ ਨਹੀਂ ਰੱਖਦੇ ਹਨ। ਹਰ ਅਰਾਧੇ ਅਰੋਗ ਆਨੰਦਾਈ, ਜਿਨ੍ਹਾਂ ਨੇ ਪਰਮੇਸ਼ਰ ਦਾ ਆਰਾਧਨ ਕੀਤਾ, ਭਾਵੇਂ ਬਾਹਰ ਦੀ ਪੀੜਾ ਸੰਸਾਰ ਦੇ ਲੋਕਾਂ ਨੂੰ ਦਿਖਾਈ ਦੇਵੇ, ਪਰ ਅੰਦਰੋਂ ਆਨੰਦ ਦੇ ਵਿੱਚ ਹੁੰਦੇ ਹਨ, ਅੰਦਰੋਂ ਜੁੜੇ ਰਹਿੰਦੇ ਹਨ, ਅੰਦਰੋਂ ਪੂਰੇ ਸ਼ਾਂਤ ਰਹਿੰਦੇ ਹਨ, ਕੋਈ ਉਹਨਾਂ ਦੇ ਅੰਦਰ ਕਿਸ ਤਰ੍ਹਾਂ ਦਾ ਕੋਈ ਕਾਲਾਪਣ ਨਹੀਂ ਹੁੰਦਾ ਹੈ।
ਜਿਸ ਨੂੰ ਵਿਸਰੈ ਮੇਰਾ ਰਾਮ ਸਨੇਹੀ, ਤਿਸ ਲਾਖ ਬੇਦਨ ਜਾਣਿਆਈ।
ਮਹਾਰਾਜ ਜੀ ਸਮਝਾਉਂਦੇ ਹਨ ਕਿ ਉਹ ਰਮਿਆ ਹੋਇਆ ਰਾਮ ਸਨੇਹੀ, ਪਿਆਰ ਕਰਨ ਵਾਲਾ, ਜਿਹਨੂੰ ਭੁੱਲ ਜਾਂਦਾ ਹੈ, ਵਿਸਰ ਜਾਂਦਾ ਹੈ, ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ, ਵੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ। ਖਿਨਮੈ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ, ਜਿਹਨੂੰ ਭੁੱਲ ਗਿਆ ਭਾਵੇਂ ਸਰੀਰ ਉਹਦਾ ਅਰੋਗ ਵੀ ਹੈ, ਇਸ ਤਰ੍ਹਾਂ ਕਲਪਦਾ ਰਹੇਗਾ, ਦੁਖੀ ਰਹੇਗਾ, ਅਸ਼ਾਂਤ ਰਹੇਗਾ, ਜਿਵੇਂ ਪੱਕੇ ਰੋਗ ਵਾਲਾ ਰੋਗੀ। ਮਹਾਰਾਜ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਵੀ ਬਚਨ ਆਉਂਦੇ ਹਨ, ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਵਿਲ ਲਾਏ। ਇੱਕ ਪਾਸੇ ਮਹਾਰਾਜ ਨੇ ਕਿਹਾ ਨਾਮ ਜਪਣ ਵਾਲਿਆਂ ਦੇ ਲਾਗੇ ਦੁੱਖ ਰੋਗ ਆਉਂਦਾ ਹੀ ਨਹੀਂ ਕੋਈ, ਦੂਸਰਾ ਨੁਕਤਾ ਸਮਝਾਇਆ ਜੇ ਆ ਵੀ ਜਾਵੇ ਅੰਦਰੋਂ ਆਨੰਦ ਵਿੱਚ ਰਹਿੰਦੇ ਹਨ, ਉਹਨਾਂ ਨੂੰ ਕੋਈ ਪਰੇਸ਼ਾਨੀ ਨਹੀਂ ਹੁੰਦੀ ਹੈ। ਦੂਸਰੇ ਪਾਸੇ ਮਹਾਰਾਜ ਜੀ ਸਮਝਾ ਰਹੇ ਹਨ ਕਿ ਜਿਨ੍ਹਾਂ ਨੂੰ ਪਰਮਾਤਮਾ ਭੁੱਲ ਜਾਂਦਾ ਹੈ, ਇੱਕ ਤਾਂ ਉਹਨਾਂ ਨੂੰ ਦੁੱਖ ਰੋਗ ਘੇਰ ਲੈਂਦੇ ਹਨ, ਇੱਕ ਇਹ ਨੁਕਤਾ ਹੈ। ਦੂਸਰਾ ਨੁਕਤਾ ਮਹਾਰਾਜ ਜੀ ਸਮਝਾਉਂਦੇ ਹਨ ਕਿ ਸਰੀਰ ਕਰਕੇ ਭਾਵੇਂ ਸਵਸਥ ਵੀ ਹੋਣ, ਇਸ ਤਰ੍ਹਾਂ ਕਲਪਦੇ ਰਹਿਣਗੇ, ਦੁਖੀ ਰਹਿਣਗੇ, ਅਸ਼ਾਂਤ ਰਹਿਣਗੇ, ਜਿਵੇਂ ਪੱਕੇ ਰੋਗ ਵਾਲਾ ਬੰਦਾ। ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਵਿਲ ਲਾਏ। ਰੋਗੀ ਦੀ ਤਰ੍ਹਾਂ ਵਿਲਕਦੇ ਰਹਿਣਗੇ, ਨਾਮ ਦੀ ਮਹਿਮਾ ਹੈ। ਜਿਹਨੂੰ ਪਰਮਾਤਮਾ ਭੁੱਲ ਜਾਂਦਾ ਹੈ, ਮਾਨੋ ਲੱਖਾਂ ਹੀ ਰੋਗ ਜਿਹੜੇ ਹਨ ਉਹਦੇ ਆਲੇ ਦੁਆਲੇ, ਲੱਖਾਂ ਹੀ ਪੀੜਾ ਜਿਹੜੀਆਂ ਹਨ ਉਹ ਖੜ ਜਾਂਦੀਆਂ ਹਨ। ਵਿਸ਼ਰਾਮ ਦੇ ਕੇ ਮਹਾਰਾਜ ਜੀ ਉਪਦੇਸ਼ ਕਰਦੇ ਹਨ,
ਜਿਹ ਜਨ ਓਟ ਗਹੀ ਪ੍ਰਭ ਤੇਰੀ, ਸੇ ਸੁਖੀਏ ਪ੍ਰਭ ਸਰਣੇ।
ਜਿਨ੍ਹਾਂ ਜਨਾਂ ਨੇ, ਜਿਨ੍ਹਾਂ ਮਨੁੱਖਾਂ ਨੇ ਉਸ ਵਾਹਿਗੁਰੂ ਪਰਮੇਸ਼ਰ ਜੀ ਦੀ ਓਟ ਲੈ ਲਈ, ਹੇ ਵਾਹਿਗੁਰੂ ਜੀ ਤੁਹਾਡੀ ਓਟ ਲੈ ਲਈ, ਉਹ ਤੁਹਾਡੀ ਸ਼ਰਨ ਵਿੱਚ ਪੈ ਕੇ ਸੁਖੀ ਰਹਿੰਦੇ ਹਨ। ਜਿਵੇਂ ਸ਼ੇਰ ਦੀ ਸ਼ਰਨ ਵਿੱਚ ਪੈ ਕੇ ਕੋਈ ਭੈਰ ਨਹੀਂ ਰਹਿ ਜਾਂਦਾ, ਪਰਮਾਤਮਾ ਦੀ ਸ਼ਰਨ ਵਿੱਚ ਪੈ ਕੇ ਸਾਰੇ ਭੈ ਦੂਰ ਹੋ ਜਾਂਦੇ ਹਨ। ਮਹਾਰਾਜ ਜੀ ਗੁਰਬਾਣੀ ਦੇ ਵਿੱਚ ਫਰਮਾਉਂਦੇ ਹਨ, ਮਾਨੁਖ ਕੀ ਕਹੋ ਕੇਤਕ ਬਾਤ, ਜਮ ਤੇ ਰਾਖੇ ਦੇ ਕਰ ਹਾਥ। ਕਹਿੰਦੇ ਕੋਈ ਬੰਦਾ ਕੀ ਨਾਮ ਜਪਣ ਵਾਲੇ ਵੱਲ ਦੇਖ ਸਕਦਾ ਹੈ, ਕੈਰੀ ਅੱਖ ਦੇ ਨਾਲ ਉਹ ਵਾਹਿਗੁਰੂ ਜਮਾਂ ਤੋਂ ਹੱਥ ਦੇ ਕੇ ਬਚਾ ਲੈਂਦਾ, ਜਮ ਵੀ ਨਹੀਂ ਵੇਖ ਸਕਦੇ ਹਨ। ਨਾਮ ਦੀ ਬੜੀ ਮਹਿਮਾ ਹੈ, ਬਾਣੀ ਦੀ ਬੜੀ ਮਹਿਮਾ ਹੈ। ਜਿਹੜੇ ਪਰਮੇਸ਼ਰ ਦੀ ਸ਼ਰਨ ਵਿੱਚ ਪੈ ਗਏ, ਉਹਨਾਂ ਦੀ ਓਟ ਲੈ ਲਈ ਪਰਮੇਸ਼ਰ ਜੀ ਦੀ, ਉਹ ਪਰਮੇਸ਼ਰ ਦੀ ਸ਼ਰਨ ਵਿੱਚ ਪੈ ਕੇ ਸੁਖੀ ਹੋ ਜਾਂਦੇ ਹਨ, ਨਿਰਭਉ ਹੋ ਜਾਂਦੇ ਹਨ। ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ, ਕੋਈ ਭੈ ਨਹੀਂ ਰਹਿ ਜਾਂਦਾ ਹੈ।
ਜਿਹ ਨਰ ਬਿਸਰਿਆ ਪੁਰਖ ਬਿਧਾਤਾ, ਤੇ ਦੁਖੀਆ ਮਹਿ ਗਣਨੇ।
ਜਿਸ ਮਨੁੱਖ ਨੂੰ ਉਹ ਬਿਧਾਤਾ ਸਿਰਜਣਹਾਰ ਵਾਹਿਗੁਰੂ ਪਰਮੇਸ਼ਰ ਭੁੱਲ ਗਿਆ, ਵਿਸਰ ਗਿਆ, ਮਹਾਰਾਜ ਜੀ ਸਮਝਾਉਂਦੇ ਹਨ ਉਹਨਾਂ ਦੀ ਗਿਣਤੀ ਦੁਖੀਆਂ ਦੇ ਵਿੱਚ ਹੁੰਦੀ ਹੈ, ਭੁੱਲੇ ਹੋਏ ਦੀ। ਭਾਵੇਂ ਸਮਾਜ ਨੂੰ ਸੰਸਾਰ ਨੂੰ ਦਿਖਾਈ ਨਾ ਦੇਣ, ਸੁਖੀ ਦਿਖਾਈ ਦੇਣ, ਪਰ ਕਹਿੰਦੇ ਅਸਲ ਦੇ ਵਿੱਚ ਹੁੰਦੇ ਦੁਖੀ ਹਨ। ਕੋਠੀਆਂ ਨਾਲ, ਕਾਰਾਂ ਨਾਲ, ਜਾਇਦਾਦਾਂ ਨਾਲ ਸੁੱਖ ਥੋੜ੍ਹੀ ਮਿਲਦਾ ਹੈ। ਜੇ ਮਿਲਦਾ ਹੁੰਦਾ ਸਾਰੇ ਅਮੀਰ ਸੁਖੀ ਹੋ ਜਾਂਦੇ। ਮਹਾਰਾਜ ਕਹਿੰਦੇ ਵੱਡੇ ਵੱਡੇ ਜੋ ਦੀਸੈ ਲੋਗ, ਤਿਨਕੋ ਵਿਆਪੈ ਚਿੰਤਾ ਰੋਗ। ਕੌਣ ਵੱਡਾ ਮਾਇਆ ਵਡਿਆਈ, ਸੋ ਵੱਡਾ ਜਿਨ ਰਾਮ ਲਿਵ ਲਾਈ। ਵੱਡਾ ਉਹ ਹੈ, ਸੁਖੀ ਉਹ ਹੈ ਜਿਹਦੇ ਕੋਲ ਨਿਤਨੇਮ ਹੈ, ਜਿਹਦੇ ਕੋਲ ਸਿਮਰਨ ਹੈ, ਜਿਹਦੇ ਕੋਲ ਗੁਰੂ ਦੀ ਸਿੱਖੀ ਹੈ, ਰਹਿਤਾਂ ਹਨ। ਤੋ ਮਹਾਰਾਜ ਜੀ ਸਮਝਾਉਂਦੇ ਹਨ ਐਸੇ ਜਿਹੜੇ ਟੁੱਟੇ ਹੋਏ ਜੀਵ ਹਨ ਉਹਨਾਂ ਦੀ ਗਿਣਤੀ ਦੁਖੀਆਂ ਦੇ ਵਿੱਚ ਹੀ ਕੀਤੀ ਜਾਵੇਗੀ। ਉਹਨਾਂ ਦੀਆਂ ਕੋਠੀਆਂ ਕਾਰਾਂ ਨਹੀਂ ਦੇਖੀਆਂ ਜਾਣਗੀਆਂ, ਜਾਇਦਾਦਾਂ ਨਹੀਂ ਦੇਖੀਆਂ ਜਾਣਗੀਆਂ। ਉਹਨਾਂ ਦੀ ਗਿਣਤੀ ਦੁਖੀਆਂ ਦੇ ਵਿੱਚ ਹੀ ਗਿਣੀ ਜਾਂਦੀ ਹੈ।
ਜਿਹ ਗੁਰਮਾਨ ਪ੍ਰਭੂ ਲਿਵ ਲਾਈ, ਤਿਹ ਮਹਾ ਆਨੰਦ ਰਸ ਕਰਿਆ।
ਜਿਸ ਮਨੁੱਖ ਨੇ ਗੁਰੂ ਦੇ ਬਚਨਾਂ ਨੂੰ ਮੰਨ ਕੇ ਪ੍ਰਭੂ ਦੇ ਨਾਲ ਆਪਣਾ ਧਿਆਨ ਜੋੜਿਆ, ਲਿਵ ਲਾ ਲਈ, ਤਾਂ ਮਹਾਰਾਜ ਜੀ ਸਮਝਾਉਂਦੇ ਹਨ ਉਹਨੇ ਆਪਣੇ ਜੀਵਨ ਦੇ ਵਿੱਚ ਬਹੁਤ ਭਾਰੀ ਜੀਵਨ ਦਾ ਆਨੰਦ ਮਾਣਿਆ, ਰਸ ਮਾਣਿਆ। ਉਹਦੇ ਜੀਵਨ ਦੇ ਵਿੱਚ ਆਨੰਦ ਹੀ ਆਨੰਦ ਬਣਿਆ ਰਹਿੰਦਾ ਹੈ।
ਜਿਹ ਪ੍ਰਭੂ ਬਿਸਾਰ ਗੁਰ ਤੇ ਬੇਮੁਖਾਈ, ਤੇ ਨਰਕ ਘੋਰ ਮਹਿ ਪਰਿਆ।
ਜਿਹਨੇ ਆਖਿਆ ਮੇਰੀ ਸੈਲਫ ਲਾਈਫ ਹੈ, ਮੇਰੀ ਆਪਣੀ ਜ਼ਿੰਦਗੀ ਹੈ, ਜਿਵੇਂ ਮਰਜ਼ੀ ਜੀਵਾਂ, ਗੁਰੂ ਦੀ ਗੱਲ ਨਹੀਂ ਮੰਨਣੀ ਮੈਂ, ਮੇਰੀ ਮਰਜ਼ੀ ਕੇਸ ਰੱਖਾਂ ਨਾ ਰੱਖਾਂ, ਮੇਰੀ ਮਰਜ਼ੀ ਸ਼ਰਾਬ ਪੀਵਾਂ ਜਾਂ ਛੱਡਾਂ, ਕਰ ਸਕਦਾ ਹੈ। ਪਰ ਕਹਿੰਦੇ ਜਿਹਨੇ ਗੁਰੂ ਦੇ ਬਚਨਾਂ ਨੂੰ ਮੰਨ ਲਿਆ, ਜੀਵਨ ਆਨੰਦ ਦੇ ਨਾਲ ਭਰ ਗਿਆ, ਰਸ ਦੇ ਨਾਲ ਭਰ ਗਿਆ। ਜਿਨ੍ਹਾਂ ਨੇ ਗੁਰੂ ਦੀ ਗੱਲ ਦੀ ਪਰਵਾਹ ਹੀ ਨਾ ਮੰਨੀ, ਜਿਨ੍ਹਾਂ ਸ਼ਰਾਬ ਨੂੰ ਆਖਿਆ ਇਹ ਮੈਡੀਸਨ ਹੈ, ਸਾਧ ਸੰਗਤ ਜੀ ਜੀਵਨ ਦੁੱਖਾਂ ਦੇ ਨਾਲ ਭਰਿਆ ਰਹੇਗਾ, ਕਲੇਸ਼ਾਂ ਦੇ ਨਾਲ ਭਰਿਆ ਰਹੇਗਾ, ਦਿਖਾਈ ਪੈਂਦਾ ਹੈ ਸੰਸਾਰ ਦੇ ਵਿੱਚ, ਔਰ ਅੰਤ ਨੂੰ ਘੋਰ ਨਰਕ ਦੇ ਵਿੱਚ ਜਾਣਾ ਪੈਂਦਾ ਹੈ।
ਜਿਤ ਕੋ ਲਾਇਆ ਤਿਤ ਹੀ ਲਾਗਾ, ਤੈ ਸੋ ਹੀ ਵਰਤਾਰਾ।
ਵਾਹਿਗੁਰੂ ਪਰਮੇਸ਼ਰ ਨੇ ਇਹ ਦੋ ਤਰ੍ਹਾਂ ਦੀ ਖੇਡ ਬਣਾਈ ਹੈ, ਇੱਕ ਪਾਸੇ ਮਾਇਆ ਵਾਲਾ ਰਸਤਾ ਹੈ ਸੰਸਾਰ ਵਾਲਾ, ਇੱਕ ਪਾਸੇ ਪਰਮਾਰਥ ਦਾ ਰਸਤਾ ਹੈ। ਚੋਣ ਅਸੀਂ ਹੀ ਕਰਨੀ ਹੈ। ਜਿਵੇਂ ਦੋ ਟੀਮਾਂ ਹੁੰਦੀਆਂ ਹਨ, ਬੰਦੇ ਨੇ ਚੋਣ ਕਰਨੀ ਹੈ ਵੀ ਮੈਂ ਇਸ ਟੀਮ ਦੇ ਵਿੱਚ ਜਾਣਾ ਚਾਹੁੰਦਾ ਹਾਂ ਜਾਂ ਇਸ ਵਿੱਚ ਜਾਣਾ ਚਾਹੁੰਦਾ ਹਾਂ। ਜਿਹੜੇ ਸੱਚ ਦੇ ਰਾਹ ਤੇ ਤੁਰੇ ਉਹਨਾਂ ਨੂੰ ਉਸ ਤਰ੍ਹਾਂ ਦਾ ਫਲ ਮਿਲਿਆ, ਜਿਨ੍ਹਾਂ ਨੇ ਝੂਠ ਦੇ ਰਾਹ ਨੂੰ ਅਹਿਮੀਅਤ ਦਿੱਤੀ ਉਹਨਾਂ ਨੂੰ ਫਿਰ ਉਸ ਤਰ੍ਹਾਂ ਦਾ ਫਲ ਪ੍ਰਾਪਤ ਹੁੰਦਾ ਹੈ। ਖੇਡ ਸਾਰੀ ਪਰਮਾਤਮਾ ਦੀ ਹੀ ਹੈ। ਇਸ ਕਰਕੇ ਕਹਿ ਦਿੱਤਾ ਜਾਂਦਾ ਹੈ ਜੋ ਕੁਝ ਕਰਦਾ ਹੈ ਪਰਮਾਤਮਾ ਹੀ ਕਰਦਾ ਹੈ। ਕਹਿਣ ਦਾ ਭਾਵ ਵੀ ਖੇਡ ਸਾਰੀ ਪਰਮਾਤਮਾ ਦੀ ਹੀ ਹੈ, ਪਰ ਚੋਣ ਅਸੀਂ ਕਰਨੀ ਹੈ। ਸਹੀ ਰਸਤੇ ਤੇ ਵੀ ਚੱਲ ਸਕਦੇ ਹਾਂ, ਗਲਤ ਰਸਤੇ ਤੇ ਵੀ ਚੱਲ ਸਕਦੇ ਹਾਂ, ਜ਼ਬਾਨ ਦੇ ਨਾਲ ਗੰਦਮੰਦ ਵੀ ਬੋਲ ਸਕਦੇ ਹਾਂ, ਮਿੱਠਾ ਵੀ ਬੋਲ ਸਕਦੇ ਹਾਂ। ਜ਼ਬਾਨ ਤਾਂ ਪਰਮਾਤਮਾ ਨੇ ਹੀ ਦਿੱਤੀ ਹੈ। ਕੰਨਾਂ ਦੇ ਨਾਲ ਨਿੰਦਿਆ ਚੁਗਲੀ ਵੀ ਸੁਣ ਸਕਦੇ ਹਾਂ, ਬਾਣੀ ਵੀ ਸੁਣ ਸਕਦੇ ਹਾਂ, ਕੀਰਤਨ ਵੀ ਸੁਣ ਸਕਦੇ ਹਾਂ। ਖੇਡ ਪਰਮਾਤਮਾ ਦੀ ਹੀ ਹੈ। ਇਹ ਸਾਰਾ ਵਰਤਾਰਾ ਪਰਮਾਤਮਾ ਦਾ ਹੀ ਵਰਤਦਾ ਹੈ।
ਨਾਨਕ ਸਹਿ ਪਕਰੀ ਸੰਤਨ ਕੀ, ਹਿਰਦੈ ਭਏ ਮਗਨ ਚਰਨਾਰਾ।
ਪੰਜਵੇਂ ਗੁਰੂ ਨਾਨਕ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਉਂਦੇ ਹਨ, ਜਿਨ੍ਹਾਂ ਮਨੁੱਖਾਂ ਨੇ ਸੰਤਾਂ ਦੀ ਓਟ ਪਕੜ ਲਈ, ਜਪਣ ਵਾਲਿਆਂ ਦੇ ਉੱਪਰ ਵਿਸ਼ਵਾਸ ਕੀਤਾ, ਉਹਨਾਂ ਦੇ ਬਚਨਾਂ ਨੂੰ ਮੰਨਿਆ, जे को बचन कमावै संतन का सो गुर प्रसादी तरियै, उन्हां दी भी कल्याण हो जांदी है। ਉਹ ਫਿਰ ਪਰਮਾਤਮਾ ਦੇ ਨਾਮ ਦੇ ਨਾਲ ਮਗਨ ਹੋ ਜਾਂਦੇ ਹਨ, ਉਹਨਾਂ ਦੀ ਲਿਵ ਜੁੜ ਜਾਂਦੀ ਹੈ, ਸੁਰਤ ਜੁੜ ਜਾਂਦੀ ਹੈ। ਐਸਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੋਨੇ ਰਸਤੇ ਦੱਸੇ ਹਨ। ਜੁੜਨ ਵਾਲਿਆਂ ਦੀ ਕੀ ਹਾਲਤ ਹੁੰਦੀ ਹੈ, ਟੁੱਟਣ ਵਾਲਿਆਂ ਦੀ ਕੀ ਹਾਲਤ ਹੁੰਦੀ ਹੈ। ਸਤਿਗੁਰੂ ਜੀ ਕਿਰਪਾ ਕਰਨ, ਅਸੀਂ ਜੁੜਨ ਵਾਲਿਆਂ ਦੇ ਨਾਲ ਤੁਰੀਏ, ਜਿਹੜੇ ਟੁੱਟਣ ਵਾਲੇ ਹਨ ਉਹਨਾਂ ਦੀ ਸੰਗਤ ਤੋਂ ਬਚ ਕੇ ਰਹੀਏ। ਆਓ ਗੁਰੂ ਪਿਆਰੀ ਸਾਧ ਸੰਗਤ ਜੀ, ਜੋ ਲੜੀਵਾਰ ਪਾਵਨ ਫੁਰਮਾਨ ਹੈ ਉਸਦੀ ਵਿਚਾਰ ਦੇ ਨਾਲ ਵੀ ਜੁੜਨਾ ਕਰੀਏ ਜੀ।
ਸਤ ਯੁਗ ਸਤ ਸੰਤੋਖ ਸਰੀਰਾ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ। ਮਾਰੂ ਮਹੱਲਾ ਪਹਿਲਾ ਦੇ ਵਿੱਚ ਦੋ ਪੌੜੀਆਂ ਪਹਿਲਾਂ ਹੋ ਚੁੱਕੀਆਂ ਹਨ। ਅਗਲੀ ਪੌੜੀ ਦੇ ਵਿੱਚ ਮਹਾਰਾਜ ਜੀ ਫਰਮਾਉਂਦੇ ਹਨ ਕਿ ਜਿਨ੍ਹਾਂ ਦੇ ਅੰਦਰ ਸੱਤ ਹੈ, ਜਿਨ੍ਹਾਂ ਦੇ ਅੰਦਰ ਸੰਤੋਖ ਹੈ, ਮਾਨੋ ਕਿ ਉਹ ਸਤਿਯੁਗੀ ਬੰਦੇ ਹਨ। ਜਿਵੇਂ ਸਤਿਯੁਗ ਦੇ ਵਿੱਚ ਸ਼ੁਭ ਗੁਣ ਜਿਹੜੇ ਸਨ ਉਹ ਪ੍ਰਧਾਨ ਸਨ, ਲੋਕ ਸਤਵਾਦੀ ਸਨ, ਚੰਗਾ ਸੋਚਦੇ ਸਨ, ਚੰਗਾ ਬੋਲਦੇ ਸਨ, ਚੰਗਾ ਕਰਦੇ ਸਨ, ਨਾਮ ਜਪਦੇ ਸਨ, ਕੋਈ ਬਹੁਤੇ ਪਦਾਰਥ ਇਕੱਠੇ ਨਹੀਂ ਕਰਦੇ ਸਨ। ਕਹਿੰਦੇ ਕੋਈ ਗੱਲ ਨਹੀਂ, ਲੋੜਾਂ ਪੂਰੀਆਂ ਹੋ ਰਹੀਆਂ ਹਨ, ਲੱਖ ਵਰਿਆਂ ਦੀ ਆਰਜਾ, ਕੋਠੇ ਕੋਟ ਨਾ ਮੰਦਰ ਸਾਜੇ, ਲੱਖ ਸਾਲ ਦੀ ਉਮਰ ਪਰ ਕਹਿੰਦੇ ਸਨ ਕਿਹੜਾ ਇੱਥੇ ਬਹਿ ਰਹਿਣਾ ਹੈ, ਚਲੇ ਜਾਣਾ ਹੈ ਨਾ, ਕਾਹਦੇ ਵਾਸਤੇ ਪੱਕੇ ਮਕਾਨ ਬਣਾਉਣੇ ਹਨ। ਪਰ ਇੱਥੇ ਪਤਾ ਵੀ ਘੜੀ ਦਾ ਪਤਾ ਨਹੀਂ, ਪਰ ਫਿਰ ਵੀ ਆਪਾਂ ਕਿੰਨੀਆਂ ਬੀੜਾਂ ਬੰਨਦੇ ਰਹਿੰਦੇ ਹਾਂ, ਕਲਯੁਗ ਹੈ ਨਾ, ਪ੍ਰਭਾਵ ਹੈ। ਤਾਂ ਮਹਾਰਾਜ ਜੀ ਸਮਝਾਉਂਦੇ ਹਨ ਜਿਨ੍ਹਾਂ ਮਨੁੱਖਾਂ ਦੇ ਅੰਦਰ ਸੱਤ ਹੈ, ਜਿਨ੍ਹਾਂ ਦੇ ਅੰਦਰ ਸੰਤੋਖ ਹੈ, ਭਾਵੇਂ ਕਲਯੁਗ ਦਾ ਸਮਾਂ ਜਾ ਰਿਹਾ ਹੈ, ਐਸੇ ਮਨੁੱਖ ਸਤਿਯੁਗੀ ਬੰਦੇ ਹਨ, ਉਹਨਾਂ ਨੂੰ ਸਤਿਯੁਗੀ ਕਿਹਾ ਜਾਂਦਾ ਹੈ।
ਸਤ ਸਤ ਵਰਤੈ ਗਹਿਰ ਗੰਭੀਰਾ।
ਉਹ ਵਾਹਿਗੁਰੂ ਪਰਮੇਸ਼ਰ ਜੋ ਗਹਿਰ ਗੰਭੀਰ ਹੈ, ਸਾਰੇ ਪਾਸੇ ਹੀ ਵਿਆਪਕ ਹੈ, ਸੱਚ ਹੀ ਸੱਚ ਰੂਪ ਹੈ, ਉਹ ਸਾਰੇ ਪਾਸੇ ਵਰਤ ਰਿਹਾ ਹੈ, ਚੰਗੇ ਦੇ ਵਿੱਚ ਵੀ, ਮਾੜੇ ਦੇ ਵਿੱਚ ਵੀ। ਜਿਵੇਂ ਸੂਰਜ ਦੀ ਕਿਰਨ ਗੰਦਗੀ ਦੇ ਢੇਰ ਦੇ ਉੱਪਰ ਵੀ ਪੈਂਦੀ ਹੈ, ਸੂਰਜ ਕੋਈ ਗੰਦਾ ਥੋੜੀ ਹੋ ਜਾਂਦਾ ਹੈ। ਪਰਮਾਤਮਾ ਦੀ ਜੋਤ ਚੰਗੇ ਵਿੱਚ ਵੀ ਹੈ, ਮਾੜੇ ਵਿੱਚ ਵੀ ਹੈ, ਸਾਰਿਆਂ ਦੇ ਵਿੱਚ ਹੈ। ਸਭ ਮੈਂ ਜੋਤ, ਜੋਤ ਹੈ ਸੋਏ, ਤਿਸਦੈ ਚਾਨਣ ਸਭ ਮੈਂ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ। ਉਹ ਵਾਹਿਗੁਰੂ ਪਰਮੇਸ਼ਰ ਸਾਰੇ ਪਾਸੇ ਹੀ ਵਿਆਪਕ ਹੈ।
ਸੱਚਾ ਸਾਹਿਬ ਸੱਚ ਪਰਖੈ, ਸੱਚੇ ਹੁਕਮ ਚਲਾਈ ਹੈ।
ਉਹ ਸੱਚਾ ਸਾਹਿਬ ਵਾਹਿਗੁਰੂ ਪਰਮੇਸ਼ਰ ਸੱਚ ਦੀ ਪਰਖ ਕਰਦਾ ਹੈ, ਸਾਰਿਆਂ ਨੂੰ ਆਪਣੀ ਰਜਾ ਦੇ ਵਿੱਚ ਚਲਾਉਂਦਾ ਹੈ, ਕਿਉਂਕਿ ਪਰਖ ਤੋਂ ਬਗੈਰ ਗੱਲ ਨਹੀਂ ਬਣਦੀ। ਜਿਸ ਵਕਤ ਭਾਈ ਮਾਂਝ ਸਾਹਿਬ ਜੀ ਨੂੰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਖੂਹ ਦੇ ਵਿੱਚੋਂ ਕੱਢਿਆ, ਬਚਨ ਕੀਤੇ ਮਾਂਝ ਪਿਆਰਾ ਗੁਰੂ ਨੂੰ ਗੁਰਮਾਂਝ ਪਿਆਰਾ, ਮਾਂਝ ਗੁਰੂ ਕਾ ਬੋਹਿ ਥਾ ਜਗ ਲੰਘਣ ਹਾਰਾ। ਮਹਾਰਾਜ ਨੇ ਕਿਹਾ ਕੁਝ ਮੰਗ ਲੋ। ਭਾਈ ਮਾਂਝ ਜੀ ਨੇ ਮੰਗ ਮੰਗੀ, ਆਖਣ ਲੱਗੇ ਪਾਤਸ਼ਾਹ ਇੰਨੇ ਔਖੇ ਪਰਚੇ ਨਾ ਪਾਇਆ ਕਰੋ, ਕਲਯੁਗ ਦਾ ਸਮਾਂ ਹੈ, ਸਿੱਖ ਡੋਲ ਸਕਦਾ ਹੈ। ਭਾਈ ਸੰਤੋਖ ਸਿੰਘ ਜੀ ਨੇ ਸੂਰਜ ਪ੍ਰਕਾਸ਼ ਦੇ ਵਿੱਚ ਲੰਬਾ ਚੌੜਾ ਪ੍ਰਸੰਗ ਲਿਖਿਆ ਹੈ। ਮਹਾਰਾਜ ਆਖਣ ਲੱਗੇ ਜਿਹੜੀ ਲੱਕੜੀ ਦੇ ਵਿੱਚ ਚੀਰ ਨਾ ਪਾਈਏ, ਕਿਲ ਨਾ ਠੋਕੀਏ, ਉਹਦਾ ਚੰਗੇ ਦਰਵਾਜ਼ੇ ਕੋਈ ਫਰਨੀਚਰ ਨਹੀਂ ਬਣ ਸਕਦਾ। ਜਿਹੜੇ ਸੋਨੇ ਨੂੰ ਕੁਠਾਲੀ ਵਿੱਚ ਨਾ ਪਾਈ, ਉਹਦੇ ਗਹਿਣੇ ਨਹੀਂ ਬਣ ਸਕਦੇ ਹਨ। ਜਿਉਂ ਕਨਕੋ ਕੋਠਾਰੀ ਚੜਿਓ, ਕਬਰੋ ਹੋਤ ਫਿਰੋ, ਜਬ ਤੇ ਥਾਨ ਭਏ ਹੈ ਬਾਰੇ ਤਬ ਤੇ ਸ਼ੁੱਧ ਥਿਰੋ। ਭਗਤ ਨਾਮਦੇਵ ਜੀ ਫਰਮਾਉਂਦੇ ਹਨ, ਕਹਿੰਦੇ ਜਦੋਂ ਤੱਕ ਉਹਦੇ ਵਿੱਚ ਮੈਲ ਹੈ, ਉਹਨਾਂ ਚਿਰ ਤੱਕ ਬੜਾ ਰੌਲਾ ਪਾਉਂਦਾ ਹੈ, ਸ਼ੋਰ ਮਚਾਉਂਦਾ ਹੈ ਸੋਨਾ, ਪਰ ਜਦੋਂ ਮੈਲ ਨਿਕਲ ਗਈ ਫਿਰ ਟਿਕ ਜਾਂਦਾ ਹੈ। ਇਹ ਜ਼ਰੂਰੀ ਹੈ ਉਹਨੂੰ ਕੁਠਾਲੀ ਵਿੱਚ ਪਾਉਣਾ, ਫੇਰ ਹੀ ਸੁੰਦਰ ਗਹਿਣੇ ਬਣਦੇ ਹਨ। ਇਸ ਕਰਕੇ ਪਰਖ ਜ਼ਰੂਰੀ ਹੋਇਆ ਕਰਦੀ ਹੈ। ਕਬੀਰ ਕਸੌਟੀ ਰਾਮ ਕੀ, ਝੂਠਾ ਟਿਕੈ ਨਾ ਕੋਏ, ਰਾਮ ਕਸੌਟੀ ਸੋ ਸਹਿ ਜੋ ਮਰ ਜੀਵਾ ਹੋਏ। ਪਰਚੇ ਤਾਂ ਪੈਂਦੇ ਹਨ, ਬੱਚਾ ਸਾਰਾ ਸਾਲ ਪੜ੍ਹਾਈ ਕਰਦਾ ਹੈ, ਸਰਟੀਫਿਕੇਟ ਤਾਂ ਉਦੋਂ ਹੀ ਮਿਲਦਾ ਹੈ ਨਾ ਜਦੋਂ ਪਰਚੇ ਪੈਂਦੇ ਹਨ, ਪੇਪਰ ਪੈਂਦੇ ਹਨ, ਉਦਾਂ ਨਹੀਂ ਮਿਲਦਾ। ਇਸੇ ਤਰ੍ਹਾਂ ਰੋਜ਼ ਹੀ ਸਾਡੇ ਜੀਵਨ ਦੇ ਵਿੱਚ ਪਰਚੇ ਪੈਂਦੇ ਰਹਿੰਦੇ ਹਨ, ਅਤੇ ਮੁਆਫ ਕਰਨਾ ਅਸੀਂ ਰੋਜ਼ ਫੇਲ ਵੀ ਹੁੰਦੇ ਰਹਿੰਦੇ ਹਾਂ। ਤੋ ਇਹ ਜ਼ਰੂਰੀ ਹੈ ਸਾਧ ਸੰਗਤ ਜੀ। ਮਹਾਰਾਜ ਜੀ ਆਪ ਹੀ ਪਰਮੇਸ਼ਰ ਪਰਖਦੇ ਹਨ, ਪਰਚਾ ਪਾਉਂਦੇ ਹਨ, ਆਪਣੇ ਹੁਕਮ ਦੀ ਖੇਡ ਵਰਤਾਉਂਦੇ ਹਨ।
ਸਤ ਸੰਤੋਖੀ ਸਤ ਗੁਰ ਪੂਰਾ,
ਜੋ ਪੂਰਾ ਸਤਿਗੁਰੂ ਹੈ, ਪਰਮੇਸ਼ਰ ਹੈ, ਉਹ ਸਤ ਅਤੇ ਸੰਤੋਖ ਦਾ ਧਾਰਨੀ, ਸ਼ੁਭ ਗੁਣਾਂ ਦਾ ਧਾਰਨੀ ਹੈ। ਉਹਦੇ ਵਿੱਚ ਐਸੇ ਬਹੁਤ ਰੂਹਾਨੀਅਤ ਦੇ ਨਾਲ ਭਰੇ ਹੋਏ ਸ਼ੁਭ ਗੁਣ ਹਨ।
ਗੁਰ ਕਾ ਸ਼ਬਦ ਮੰਨੇ ਸੋ ਸੂਰਾ,
ਜਿਹੜਾ ਗੁਰੂ ਦੇ ਸ਼ਬਦ ਨੂੰ ਮੰਨ ਲੈਂਦਾ ਹੈ ਬਹੁਤ ਵੱਡਾ ਸੂਰਮਾ ਹੈ। ਕੋਈ ਸਧਾਰਨ ਵਿਅਕਤੀ ਦੇ ਵੱਸ ਦੀ ਗੱਲ ਨਹੀਂ ਗੁਰੂ ਦੇ ਬਚਨਾਂ ਨੂੰ ਮੰਨ ਲੈਣਾ, ਮਨ ਕਰਕੇ, ਬਚਨਾਂ ਕਰਕੇ, ਕਰਮਾਂ ਕਰਕੇ। ਜਿਵੇਂ ਜਪਜੀ ਸਾਹਿਬ ਜੀ ਦੇ ਵਿੱਚ ਆਪਾਂ ਪੜ੍ਹਦੇ ਹਾਂ, ਤਿੱਥੈ ਜੋਧ ਮਹਾਂਬਲ ਸੂਰ, ਤਿੰਨ ਮੈਂ ਰਾਮ ਰਹਿਆ ਭਰਪੂਰ। ਵਿਦਵਾਨ ਮਹਾਂਪੁਰਖਾਂ ਨੇ ਵੱਖ ਵੱਖ ਤਰ੍ਹਾਂ ਦੀਆਂ ਕਿਸਮਾਂ ਦੱਸੀਆਂ ਹਨ। ਇੱਕ ਹੈ ਸਰੀਰ ਕਰਕੇ ਔਗੁਣਾਂ ਤੋਂ ਬਚੇ ਰਹਿਣਾ, ਦੂਸਰਾ ਹੈ ਇੰਦਰੀਆਂ ਕਰਕੇ ਔਗੁਣਾਂ ਤੋਂ ਬਚੇ ਰਹਿਣਾ, ਅੱਖਾਂ ਦੇ ਨਾਲ ਮਾੜਾ ਨਾ ਦੇਖਣਾ, ਕੰਨਾਂ ਦੇ ਨਾਲ ਮਾੜਾ ਨਾ ਸੁਣਨਾ, ਜ਼ਬਾਨ ਦੇ ਨਾਲ ਮਾੜਾ ਨਾ ਬੋਲਣਾ, ਇਹ ਇੰਦਰੀਆਂ ਕਰਕੇ ਬਚਣਾ ਹੁੰਦਾ ਹੈ। ਤੀਸਰਾ ਹੁੰਦਾ ਹੈ ਮਨ ਕਰਕੇ ਬਚੇ ਰਹਿਣਾ, ਮਨ ਦੇ ਵਿੱਚ ਮਾੜਾ ਫੁਰਨਾ ਆਉਣਾ ਹੀ ਨਾ। ਇਹ ਤਾਂ ਜਦੋਂ ਪੂਰੀ ਕਿਰਪਾ ਹੋ ਜਾਵੇ ਫੇਰ ਇਸ ਤਰ੍ਹਾਂ ਦੀ ਖੇਡ ਬਣਦੀ ਹੈ। ਮਨ ਬਸ ਆਵੇ ਨਾਨਕਾ, ਜੇ ਪੂਰਨ ਕਿਰਪਾ ਹੋਏ ਫਿਰ ਅਸਲੀ ਸੂਰਮਾ ਬਣਦਾ ਹੈ, ਜਿਹਦੇ ਮਨ ਦੇ ਵਿੱਚ ਕਦੇ ਮਾੜਾ ਖਿਆਲ ਨਹੀਂ ਆਇਆ। ਕੋਟਨ ਮੈਂ ਨਾਨਕ ਕੋ ਨਾਰਾਇਣ ਜਿਹ ਚੀਤ, ਕਰੋੜਾਂ ਦੇ ਵਿੱਚ ਕੋਈ ਇੱਕ ਹੁੰਦਾ ਹੈ। ਪਰ ਸਰੀਰ ਕਰਕੇ ਬਚਣਾ ਇਹ ਵੀ ਚੰਗੀ ਗੱਲ ਹੈ, ਇੰਦਰੀਆਂ ਕਰਕੇ ਬਚਣਾ ਇਹ ਵੀ ਚੰਗੀ ਗੱਲ ਹੈ। ਸੰਤ ਬਾਬਾ ਆਨੰਦ ਸਿੰਘ ਜੀ ਦੇ ਜੀਵਨ ਦੇ ਵਿੱਚ ਜ਼ਿਕਰ ਆਉਂਦਾ ਹੈ ਵੀ ਇੱਕ ਪਿਓ ਪੁੱਤਰ ਨਦੀ ਦੇ ਕਿਨਾਰੇ ਤੇ ਜਾ ਰਹੇ ਸਨ। ਪੁੱਤਰ ਨੇ ਨਦੀ ਦੇ ਵਿੱਚੋਂ ਬੇਰ ਚੁੱਕ ਕੇ ਉਹਨੂੰ ਖਾ ਲਿਆ, ਮੂੰਹ ਵਿੱਚ ਪਾ ਲਿਆ। ਪਿਓ ਨੇ ਆਖਿਆ ਵੀ ਇਹ ਤਾਂ ਬੜੀ ਮਾੜੀ ਗੱਲ ਹੋ ਗਈ, ਕਿਸੇ ਦਾ ਹੱਕ ਖਾ ਲਿਆ, ਚਲੋ ਜਾ ਕੇ ਹਿਸਾਬ ਕਿਤਾਬ ਕਰੀਏ। ਤੁਰੇ ਗਏ ਕਿਨਾਰੇ ਕਿਨਾਰੇ ਤੇ, ਬੇਰੀਆਂ ਵਾਲੇ ਨੂੰ ਜਾ ਕੇ ਆਖਣ ਲੱਗੇ ਵੀ ਅਸੀਂ ਤੁਹਾਡੇ ਦੋਸ਼ੀ ਹਾਂ, ਸਜ਼ਾ ਦਿਓ। ਕਹਿੰਦੇ ਸਜ਼ਾ ਤਾਂ ਮਿਲੇਗੀ, ਉਹਨੇ ਦੇਖਿਆ ਵੀ ਅੱਜ ਕੱਲ੍ਹ ਤਾਂ ਲੋਕ ਲੱਖਾਂ ਖਾ ਕੇ ਹੜੱਪ ਕਰ ਜਾਂਦੇ ਹਨ, ਇਹ ਬੇਰ ਦਾ ਹਿਸਾਬ ਦੇਣ ਆ ਗਏ ਹਨ, ਬੜੇ ਭਲੇ ਬੰਦੇ ਹਨ। ਉਹਨੇ ਆਖਿਆ ਸਜ਼ਾ ਇਹ ਹੈ ਕਿ ਤੁਹਾਨੂੰ, ਤੁਹਾਡੇ ਬੇਟੇ ਨੂੰ ਮੇਰੀ ਲੜਕੀ ਦੇ ਨਾਲ ਸ਼ਾਦੀ ਕਰਨੀ ਪਵੇਗੀ। ਉਹਨੇ ਆਖਿਆ ਕਿਉਂ ਮਜ਼ਾਕ ਕਰਦੇ ਹੋ? ਉਹਨੇ ਆਖਿਆ ਮਜ਼ਾਕ ਨਹੀਂ, ਮੇਰੀ ਲੜਕੀ ਅੰਨੀ ਹੈ। ਉਹਨੇ ਆਖਿਆ ਜੀ ਮਨਜ਼ੂਰ ਹੈ। ਬੇਰੀਆਂ ਵਾਲਾ ਆਖਣ ਲੱਗਾ ਗੁੰਗੀ ਵੀ ਹੈ, ਕਹਿੰਦੇ ਮਨਜ਼ੂਰ ਹੈ। ਕਹਿੰਦੇ ਬੋਲੀ ਵੀ ਹੈ, ਮਨਜ਼ੂਰ ਹੈ, ਲੂਲੀ ਵੀ ਹੈ, ਪਿੰਗਲੀ ਵੀ ਹੈ। ਉਹਨੇ ਆਖਿਆ ਸਭ ਮਨਜ਼ੂਰ ਹੈ। ਜਦ ਲੜਕੀ ਨੂੰ ਲਿਆਂਦਾ ਸੋਹਣੀ ਸੁਨੱਖੀ ਸੀ, ਕੋਈ ਅੱਖਾਂ ਖਰਾਬ ਨਹੀਂ। ਉਹਨੇ ਆਖਿਆ ਤੁਸੀਂ ਸਾਡੀ ਰਮਜ ਨਹੀਂ ਸਮਝੇ ਹੋ, ਮੇਰੇ ਕਹਿਣ ਦਾ ਭਾਵ ਹੈ ਕਿ ਮੇਰੀ ਲੜਕੀ ਨੇ ਜਨਮ ਤੋਂ ਲੈ ਕੇ ਅੱਜ ਤੱਕ ਕਿਸੇ ਪਰਾਏ ਪੁਰਸ਼ ਨੂੰ ਮੈਲੀ ਨਜ਼ਰ ਦੇ ਨਾਲ ਨਹੀਂ ਦੇਖਿਆ, ਇਸ ਕਰਕੇ ਅੰਨੀ ਹੈ। ਕਦੇ ਜ਼ਬਾਨ ਦੇ ਨਾਲ ਮਾੜਾ ਸ਼ਬਦ ਨਹੀਂ ਬੋਲਿਆ, ਗੂੰਗੀ ਹੈ। ਕਦੇ ਕੰਨਾਂ ਦੇ ਨਾਲ ਮਾੜਾ ਸ਼ਬਦ ਨਹੀਂ ਸੁਣਿਆ, ਕਦੇ ਹੱਥਾਂ ਦੇ ਨਾਲ ਮਾੜਾ ਕਰਮ ਨਹੀਂ ਕੀਤਾ, ਕਦੇ ਪੈਰਾਂ ਦੇ ਨਾਲ ਕੁਸੰਗਤ ਦੇ ਵਿੱਚ ਚੱਲ ਕੇ ਨਹੀਂ ਗਈ, ਇਸ ਕਰਕੇ ਪਿੰਗਲੀ ਹੈ। ਭਾਈ ਗੁਰਦਾਸ ਸਾਹਿਬ ਜੀ ਵੀ ਫਰਮਾਉਂਦੇ ਹਨ, ਕਹਿੰਦੇ ਸਿੱਖ ਅੰਨਾ ਹੁੰਦਾ ਹੈ। ਕਮਾਲ ਹੈ ਭਾਈ ਸਾਹਿਬ ਜੀ, ਤੁਸੀਂ ਸਿੱਖ ਨੂੰ ਅੰਨਾ ਆਖੀ ਜਾਂਦੇ ਹੋ। ਕਹਿੰਦੇ ਧਿਆਨ ਦੇ ਨਾਲ ਸੁਣੋ, ਗੁਰਸਿੱਖੀ ਗੁਰਸਿੱਖ ਸੁਣ, ਅੰਦਰੋਂ ਸਿਆਣਾ ਬਾਹਰ ਭੋਲਾ, ਸਤਿਗੁਰ ਦਰਸ਼ਨ ਦੇਖਣਾ ਸਾਧ ਸੰਗਤ ਵਿਣ ਅੰਨਾ ਖੋਲਾ। ਕਹਿੰਦੇ ਸਾਰਿਆਂ ਵਿੱਚ ਗੁਰੂ ਦਾ ਦਰਸ਼ਨ ਕਰਦਾ ਹੈ, ਇਹ ਮੇਰੇ ਗੁਰੂ ਸਾਹਿਬ ਦੇ ਜੋੜੇ ਹਨ, ਇਹ ਸੰਗਤ ਵਿੱਚ ਮੇਰਾ ਗੁਰੂ ਬੈਠਾ ਹੈ। ਕਹਿੰਦੇ ਉਸ ਤੋਂ ਬਗੈਰ ਅੰਨਾ ਹੈ, ਹੋਰ ਕੁਝ ਨਹੀਂ ਦੇਖਦਾ। ਅੱਖੀ ਬਾਝੋਂ ਵੇਖਣਾ ਵਿਣ ਕੰਨਾਂ ਸੁਣਨਾ, ਪੈਰਾਂ ਬਾਝੋਂ ਚੱਲਣਾ ਵਿਣ ਹੱਥਾਂ ਕਰਨਾ, ਜੀਭੇ ਬਾਝੋਂ ਬੋਲਣਾ ਓ ਜੀਵਤ ਮਰਨਾ, ਨਾਨਕ ਹੁਕਮ ਪਛਾਣ ਕੇ ਤੋ ਖਸਮੈ ਮਿਲਣਾ, ਸਾਧ ਸੰਗਤ ਵਿਣ ਅੰਨਾ ਖੋਲਾ, ਸ਼ਬਦ ਸੁਰਤ ਸਾਵਧਾਨ ਹੋਏ, ਵਿਣ ਗੁਰ ਸ਼ਬਦ ਨਾ ਸੁਣਾਈ ਬੋਲਾ। ਕਹਿੰਦੇ ਜਦੋਂ ਸੁਣਦਾ ਹੈ ਗੁਰੂ ਦਾ ਸ਼ਬਦ ਹੀ ਸੁਣਦਾ ਹੈ, ਨਿੰਦਿਆ ਚੁਗਲੀ ਸੁਣਦਾ ਹੋਵੇ ਉੱਠ ਕੇ ਚਲਿਆ ਜਾਵੇਗਾ, ਕਹਿੰਦੇ ਮੈਨੂੰ ਨਹੀਂ ਕੁਝ ਸੁਣਦਾ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਸਮਝਾ ਰਹੇ ਹਨ, ਇਹ ਬੜੀ ਵੱਡੀ ਸੂਰਮਤਾਈ ਹੈ। ਗੁਰ ਕਾ ਸ਼ਬਦ ਮੰਨੇ ਸੋ ਸੂਰਾ, ਇਹ ਸੂਰਮੇ ਦਾ ਕੰਮ ਹੈ, ਗੁਰੂ ਦੇ ਬਚਨਾਂ ਦੇ ਉੱਪਰ ਚੱਲਣਾ।
ਸਾਚੀ ਦਰਗਹ ਸਾਚ ਨਿਵਾਸਾ, ਮਾਨੈ ਹੁਕਮ ਰਜਾਈ ਹੈ।
ਜਿਹੜੇ ਪਰਮੇਸ਼ਰ ਦੀ ਰਜਾ ਦੇ ਵਿੱਚ ਉਹਦੇ ਹੁਕਮ ਦੇ ਵਿੱਚ ਚੱਲਦੇ ਹਨ, ਉਹ ਸੱਚੀ ਦਰਗਾਹ ਦੇ ਵਿੱਚ ਉਹਨਾਂ ਦਾ ਵਾਸਾ ਹੋ ਜਾਂਦਾ ਹੈ, ਸਦਾ ਵਾਸਤੇ ਟਿਕ ਜਾਂਦੇ ਹਨ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਾਡੇ ਸਾਰਿਆਂ ਦੇ ਉੱਪਰ ਮਿਹਰਾਮਤ ਕਰਨ। ਸਮੂਹ ਸੰਗਤ, ਸਮੂਹ ਪ੍ਰਬੰਧਕ ਜਨਾਂ ਦਾ ਹਾਰਦਿਕ ਧੰਨਵਾਦ, ਕੋਟਾਨ ਕੋਟ ਸ਼ੁਕਰਾਨਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਜੀ।
ਸਤ ਸੰਤੋਖੀ ਸਤ ਗੁਰ ਪੂਰਾ, ਗੁਰ ਕਾ ਸ਼ਬਦ ਮੰਨੇ ਸੋ ਸੂਰਾ, ਸਾਚੀ ਦਰਗਹਿ ਸਾਚ ਨਿਵਾਸਾ, ਮਾਨੈ ਹੁਕਮ ਰਜਾਈ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।